ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ 2026 ਦੇ ਵਰ੍ਹੇ ਦੀਆਂ ਸ਼ੁਭ ਇੱਛਾਵਾਂ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਸਿੱਖਸ ਆਫ ਅਮਰੀਕਾ ਦੇ ਵੱਲੋਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨਾਲ ਮਹੱਤਵਪੂਰਨ ਮੁਲਾਕਾਤ। ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਸੰਬੰਧੀ ਹਾਲੇ ਤੱਕ ਹੋ ਰਿਹਾ ਵਿਸ਼ਲੇਸ਼ਣ। ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਅੰਮ੍ਰਿਤਧਾਰੀ ਸਿੱਖ ਪ੍ਰਭਜੋਤ ਸਿੰਘ ਵੜਿੰਗ ਨੇ ਕਾਨੂੰਨੀ ਲੜਾਈ ਜਿੱਤੀ। ਨਿਊਜ਼ੀਲੈਂਡ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੈਣਗੀਆਂ ਕਬੱਡੀਆਂ। ਨਿਊਜ਼ੀਲੈਂਡ ਵਿੱਚ ਖੋ ਖੋ ਫੈਡਰੇਸ਼ਨ ਵੱਲੋਂ 2026 ਦੀਆਂ ਕਾਮਨਵੈਲਥ ਖੇਡਾਂ ਦੀ ਤਿਆਰੀ ਵਿੱਚ ਪੰਜਾਬੀ ਮੂਲ ਦੇ ਖਿਡਾਰੀ ਸ਼ਾਮਲ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਅਮਰੀਕਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਿੱਖ ਲੋਕ ਵਸਦੇ ਨੇ ਅਤੇ ਉਹਨਾਂ ਵੱਲੋਂ ਬਣਾਈ ਗਈ ਇੱਕ ਜਥੇਬੰਦੀ ਸਿੱਖਸ ਆਫ ਅਮਰੀਕਾ ਨੇ ਸਮੇਂ ਸਮੇਂ ਤੇ ਆਪਣਾ ਬਣਦਾ ਰੋਲ ਨਿਭਾਇਆ। ਉਚੇਚੇ ਤੌਰ ਤੇ ਸਾਂਝ ਪਾਉਣੀ ਬਣਦੀ ਹੈ ਕਿ ਉਹਨਾਂ ਦੇ ਵੱਲੋਂ ਚੇਅਰਮੈਨ ਜਸਦੀਪ ਜੱਸੀ ਅਤੇ ਹੋਰ ਉੱਚ ਪੱਧਰੀ ਵਫ਼ਦ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਦੇ ਨਾਲ ਵੱਖ ਵੱਖ ਘੱਟ ਗਿਣਤੀ ਨਾਲ ਪੇਸ਼ ਆਉਂਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਹਾਲਾਂਕਿ ਇਸ ਦੌਰਾਨ ਉਹਨਾਂ ਨੇ ਬੀਤੇ ਦਿਨੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੜ੍ਹਦੇ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢਣ ਦੇ ਲਈ ਅਤੇ ਸਿੱਖ ਮੈਰਿਜ ਐਕਟ ਨੂੰ ਲਾਗੂ ਕਰਵਾਉਣ ਦੇ ਨਾਲ ਨਾਲ ਪੰਜਾਬੀ ਵਿੱਚ ਪਾਕਿਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਈਨ ਬੋਰਡ ਲਗਾਉਣ ਦੇ ਨਾਲ ਸ਼ਲਾਘਾ ਵੀ ਕੀਤੀ। ਲੇਕਿਨ ਘੱਟ ਗਿਣਤੀਆਂ ਨੂੰ ਪੇਸ਼ ਆਉਂਦੇ ਕਾਨੂੰਨੀ ਮਸਲਿਆਂ ਉੱਤੇ ਖੁੱਲ੍ਹ ਕੇ ਚਰਚਾ ਵੀ ਹੋਈ। ਯਾਦ ਕਰਾਉਣਾ ਚਾਹਾਂਗੇ ਕਿ ਪਾਕਿਸਤਾਨ ਦੇ ਵਿੱਚ ਰਹਿ ਗਏ ਗੁਰਧਾਮਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਭਾਵੇਂ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਉਹਨਾਂ ਨੇ ਇਹਨਾਂ ਤੀਰਥ ਅਸਥਾਨਾਂ ਦੀ ਸਾਂਭ ਸੰਭਾਲ ਦੇ ਵਾਸਤੇ ਉਚੇਚੇ ਯਤਨ ਜਾਰੀ ਰੱਖੇ ਨੇ, ਪਰ ਵੱਖ ਵੱਖ ਸਮਿਆਂ 'ਤੇ ਅਜਿਹੇ ਵਫਦਾਂ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਇੱਧਰ ਲੰਮੇ ਸਮੇਂ ਤੋਂ ਜਿੱਥੇ ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਵਪਾਰਕ ਸੰਬੰਧਾਂ ਨੂੰ ਲੈ ਕੇ ਮੁਕਤ ਵਪਾਰ ਸਮਝੌਤੇ ਦੀ ਚਰਚਾ ਚੱਲਦੀ ਰਹੀ ਅਤੇ ਬੀਤੇ 10 ਦਿਨ ਪਹਿਲਾਂ ਇਸ ਉੱਤੇ ਦਸਤਖਤ ਕਰ ਦਿੱਤੇ ਗਏ। ਦੇਰੀ ਨਾਲ ਪ੍ਰਵਾਨ ਚੜ੍ਹੇ ਇਸ ਸਮਝੌਤੇ ਨੂੰ ਭਾਵੇਂ ਕਿ ਸੱਤਾਧਾਰੀ ਧਿਰ ਆਪਣੇ ਹਿਸਾਬ ਨਾਲ ਪਿੱਠ ਥਾਪੜਦੀ ਹੋਈ ਨਜ਼ਰ ਆਉਂਦੀ ਹੈ, ਪਰ ਇਸੇ ਹੀ ਗੱਠਜੋੜ ਦੇ ਵਿੱਚ ਸ਼ਾਮਲ ਸੀਨੀਅਰ ਰਾਜਨੇਤਾਵਾਂ ਵੱਲੋਂ ਉਹਨਾਂ ਦੀ ਆਲੋਚਨਾ ਜਾਰੀ ਹੈ। ਦਰਅਸਲ ਮੋਟੇ ਤੌਰ 'ਤੇ ਵਿਸ਼ਲੇਸ਼ਣ ਕਰਦਿਆਂ ਸਾਲ 2024 ਵੱਲ ਨਜ਼ਰ ਮਾਰਦੇ ਹਾਂ ਤਾਂ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਲੈਣ ਦੇਣ ਲਗਭਗ 1.8 ਅਰਬ ਅਮਰੀਕੀ ਡਾਲਰ ਦਾ ਸੀ, ਜੋ ਕਿ ਫੋਰੈਸਟਰੀ, ਖੇਤੀ ਉਤਪਾਦਾਂ ਅਤੇ ਭਾਰਤੀ ਫਾਰਮਾਸਿਊਟੀਕਲ ਦੇ ਉੱਤੇ ਨਿਰਭਰ ਸੀ। ਇਹ ਸੌਦਾ 5 ਸਾਲਾਂ ਵਿੱਚ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਦਾ, ਜੋ ਕਿ ਲਗਭਗ 5 ਅਰਬ ਡਾਲਰ ਤੱਕ ਪਹੁੰਚੇਗਾ। ਪਰ ਇਸ ਸਮਝੌਤੇ ਨੂੰ ਲੈ ਕੇ ਵਲਿੰਗਟਨ ਵਿੱਚ ਰਾਜਨੀਤਿਕ ਤੂਫਾਨ ਖੜ੍ਹਾ ਹੋ ਗਿਆ। ਨਿਊਜ਼ੀਲੈਂਡ ਫਸਟ ਪਾਰਟੀ ਦੇ ਲੀਡਰ ਵਿੰਸਟਨ ਪੀਟਰਸ ਇਸ ਤੋਂ ਨਾ ਖੁਸ਼ ਨੇ। ਉਹਨਾਂ ਨੇ ਆਪਣੀ ਬਿਆਨਬਾਜ਼ੀ ਵਿੱਚ ਨਾਈਦਰ ਫ੍ਰੀ ਨੋਰ ਫੇਅਰ ਕਹਿ ਕੇ ਇਸ ਦਾ ਵਿਰੋਧ ਕੀਤਾ। ਇੱਥੇ ਜ਼ਿਕਰਯੋਗ ਹੈ ਕਿ 2026 ਦੇ ਵਰ੍ਹੇ ਦੌਰਾਨ ਜਿੱਥੇ ਰਾਸ਼ਟਰੀ ਚੋਣਾਂ ਵਿੱਚ ਨੈਸ਼ਨਲ ਪਾਰਟੀ ਇਸ ਨੂੰ ਹੱਕ ਵਿੱਚ ਭੁਗਤਾਉਣਾ ਚਾਹੁੰਦੀ ਹੈ, ਉੱਥੇ ਇਸੇ ਪਾਰਟੀ ਦੀਆਂ ਗੱਠਜੋੜ ਪਾਰਟੀਆਂ ਪਾਰਲੀਮੈਂਟ ਵਿੱਚ ਇਸ ਦਾ ਵਿਰੋਧ ਕਰ ਸਕਦੀਆਂ ਨੇ। ਉੱਧਰ ਕੈਨੇਡਾ ਦੇ ਵਿੱਚ ਲੰਮੇ ਸਮੇਂ ਤੋਂ ਭਾਰਤੀ ਭਾਈਚਾਰੇ ਦੇ ਲੋਕ ਵਸੇ ਹੋਏ ਨੇ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਕੋਈ ਪਾਰਾਵਾਰ ਨਹੀਂ, ਪਰ ਫਿਰ ਵੀ ਕਾਨੂੰਨੀ ਆਧਾਰ ਦੇ ਉੱਤੇ ਬਹੁਤ ਵਾਰ ਵਿਤਕਰੇ ਦੀਆਂ ਖਬਰਾਂ ਵੀ ਆਉਂਦੀਆਂ ਨੇ। ਹਾਲ ਦੀ ਘੜੀ ਤਾਜ਼ਾ ਘਟਨਾ ਚੱਕਰ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਸਰਦਾਰ ਪ੍ਰਭਜੋਤ ਸਿੰਘ ਵੜਿੰਗ ਹੋਣਾ ਨੇ ਕਾਨੂੰਨੀ ਲੜਾਈ ਜਿੱਤੀ ਹੈ। ਦਰਅਸਲ ਉਹਨਾਂ ਨੇ ਕਿੰਗ ਚਾਰਲਸ ਦੇ ਨਾਮ 'ਤੇ ਸਹੁੰ ਚੱਕਣ ਤੋਂ ਇਨਕਾਰ ਕੀਤਾ। ਸੁਪਰੀਮ ਕੋਰਟ ਨੇ ਇਹ ਜਾਣਕਾਰੀ ਦਿੰਦਿਆਂ ਆਖਿਆ ਕਿ ਬਰਤਾਨਵੀ ਰਾਜ ਘਰਾਣੇ ਦੇ ਨਾਮ 'ਤੇ ਸਹੁੰ ਨੂੰ ਗੈਰ ਸੰਵਿਧਾਨਕ ਮੰਨਿਆ ਜਾਵੇਗਾ। ਕੈਨੇਡਾ ਦੇ ਵਿੱਚ 1912 ਤੋਂ ਸ਼ਾਹੀ ਪਰਿਵਾਰ ਦੇ ਨਾਮ 'ਤੇ ਸਹੁੰ ਚੱਕਣ ਦੀ ਰਵਾਇਤ ਨੂੰ ਚੁਣੌਤੀ ਦਿੰਦਿਆਂ 2022 ਦੇ ਵਰ੍ਹੇ ਦੌਰਾਨ ਵਕਾਲਤ ਪਾਸ ਕਰਨ ਉਪਰੰਤ ਵਕਾਲਤ ਦੇ ਲਾਇਸੈਂਸ ਲਈ ਕਿੰਗ ਚਾਰਲਸ ਦੇ ਨਾਂ 'ਤੇ ਸਹੁੰ ਚੱਕਣ ਤੋਂ ਸਰਦਾਰ ਵੜਿੰਗ ਨੇ ਨਾਂਹ ਕਰ ਦਿੱਤੀ ਅਤੇ ਆਖਿਰਕਾਰ ਉਹਨਾਂ ਨੇ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਜਿੱਤ ਲਈ। ਇਸ ਤੋਂ ਪਹਿਲਾਂ ਜੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਇੱਥੇ ਮਾਣਯੋਗ ਜੱਜ ਅਜੀਤ ਸਵਰਨ ਸਿੰਘ ਹੋਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣੀ ਸਹੁੰ ਚੁੱਕਦਿਆਂ ਆਪਣੇ ਅਹੁਦੇ ਨੂੰ ਸਾਂਭਿਆ ਸੀ। ਇਸੇ ਰਵਾਇਤ ਨੂੰ ਹੁਣ ਕੈਨੇਡਾ ਦੇ ਵਿੱਚ ਪ੍ਰਭਜੋਤ ਸਿੰਘ ਜਾਰੀ ਰੱਖਣਾ ਚਾਹੁੰਣਗੇ। ਇੱਧਰ ਦੁਨੀਆ ਭਰ ਦੇ ਵਿੱਚ ਜਿੱਥੇ ਗੈਂਗਸਟਰਸ ਦੀ ਵਜ੍ਹਾ ਨਾਲ ਕਬੱਡੀ ਉੱਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਨਜ਼ਰ ਆਉਂਦੇ ਨੇ, ਉੱਥੇ ਬੀਤੇ ਦਿਨੀ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਫੈਸਲੇਦਾਰ ਰਲਿਆ ਮਿਲਿਆ ਪ੍ਰਤੀਕਰਮ ਵੀ ਆਇਆ ਕਿ ਯੂਰਪ, ਇੰਗਲੈਂਡ ਵਰਗੇ ਮੁਲਕਾਂ ਵਿੱਚ ਕਬੱਡੀ ਇਸ ਵਰ੍ਹੇ ਦੇ ਸੀਜ਼ਨ ਦੌਰਾਨ ਨਹੀਂ ਹੋਵੇਗੀ। ਉੱਥੇ ਨਿਊਜ਼ੀਲੈਂਡ ਵਰਗੇ ਛੋਟੇ ਮੁਲਕ ਵਿੱਚ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਫੈਸਲਾ ਲਿਆ ਕਿ ਇੱਥੇ ਪਹਿਲਾਂ ਦੀ ਤਰ੍ਹਾਂ ਹੀ ਕਬੱਡੀਆਂ ਪੈਣਗੀਆਂ। ਅਤੇ ਖੇਡ ਦੇ ਮੈਦਾਨ ਤੋਂ ਹੀ ਇੱਕ ਖੁਸ਼ਖਬਰ ਹੈ ਕਿ ਨਿਊਜ਼ੀਲੈਂਡ ਖੋ ਖੋ ਫੈਡਰੇਸ਼ਨ ਨੇ ਆਪਣੀ ਪੂਰੀ ਤਿਆਰੀ ਕਸ ਲਈ ਹੈ ਕਿ ਕਾਮਨਵੈਲਥ ਖੇਡਾਂ 2026 ਦੇ ਵਿੱਚ ਜਿੱਥੇ ਉਹ ਆਪਣੇ ਜੌਹਰ ਵਿਖਾਉਣਗੇ, ਉੱਥੇ ਇਸ ਟੀਮ ਦੇ ਵਿੱਚ ਪੰਜਾਬੀ ਮੂਲ ਦੀਆਂ ਮੁਟਿਆਰਾਂ ਅਤੇ ਨੌਜਵਾਨ ਨਜ਼ਰ ਆ ਰਹੇ ਨੇ। ਨਿਊਜ਼ੀਲੈਂਡ ਖੋ ਖੋ ਫੈਡਰੇਸ਼ਨ ਨੇ ਸਰਦਾਰ ਤਾਰਾ ਸਿੰਘ ਬੈਂਸ ਹੋਰਾਂ ਨੂੰ ਮੁੱਖ ਸਰਪ੍ਰਸਤ ਥਾਪ ਦਿੱਤਾ ਹੈ। ਇਹ ਉਹੀ ਸ਼ਖਸੀਅਤ ਨੇ ਜਿਹੜੇ ਕਿ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਚੇਅਰਮੈਨ ਦੀ ਕੁਰਸੀ ਉੱਤੇ ਪਹਿਲਾਂ ਤੋਂ ਹੀ ਬਿਰਾਜਮਾਨ ਨੇ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਲੜਕੀਆਂ ਦੀ ਖੋ ਖੋ ਕਬੱਡੀ ਟੀਮ ਭਾਰਤ ਵਿੱਚ ਪਿਛਲੇ ਸਾਲ ਹੋਏ ਵਿਸ਼ਵ ਕੱਪ ਦੇ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਚੁੱਕੀ ਹੈ। ਅਤੇ ਨਿਊਜ਼ੀਲੈਂਡ ਵਿੱਚ ਹੋਏ ਬੀਤੇ ਦਿਨੀ ਘਟਨਾ ਚੱਕਰ ਤੋਂ ਬਾਅਦ ਜਿੱਥੇ ਹੁਣ 25 ਗੁਰਦੁਆਰਿਆਂ ਦੀ ਸਾਂਝੀ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਨਿਊਜ਼ੀਲੈਂਡ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਤੀ ਸਾਲ ਇੱਕ ਨਗਰ ਕੀਰਤਨ ਹੋਇਆ ਕਰੇਗਾ ਅਤੇ ਉਸ ਨੂੰ ਸੁਚੱਜੇ ਪ੍ਰਬੰਧਾਂ ਦੇ ਨਾਲ ਸੰਗਤ ਦੇ ਨਾਲ ਸਲਾਹ ਕਰਨ ਉਪਰੰਤ ਹੀ ਸੜਕਾਂ ਉੱਤੇ ਆਯੋਜਿਤ ਕੀਤਾ ਜਾਣਾ ਹੈ। ਹਾਦੀ ਘੜੀ ਇਸ ਮਾਮਲੇ ਵਿੱਚ ਨਿਊਜ਼ੀਲੈਂਡ ਦੇ ਵੱਖ ਵੱਖ ਭਾਈਚਾਰਿਆਂ ਨੇ ਸਿੱਖਾਂ ਦੇ ਨਾਲ ਆਪਣੀ ਸਦਭਾਵਨਾ ਜਤਾਉਂਦਿਆਂ ਡੈਸਟਨੀ ਚਰਚ ਵੱਲੋਂ ਇੱਕ ਨਗਰ ਕੀਰਤਨ ਵਿੱਚ ਰੁਕਾਵਟ ਪਾਏ ਜਾਣ ਦੀ ਆਲੋਚਨਾ ਕੀਤੀ ਹੈ। ਯਾਦ ਕਰਾਉਣਾ ਚਾਹਾਂਗੇ ਕਿ ਡੈਸਟਨੀ ਚਰਚ ਦੇ ਕਰਤਾ ਧਰਤਾ ਬ੍ਰਾਇਨ ਤਮਾਕੀ ਇਸੇ ਤਰ੍ਹਾਂ ਦਾ ਪ੍ਰਵਾਸੀਆਂ ਖਿਲਾਫ਼ ਇੱਕ ਰੋਸ ਪ੍ਰਦਰਸ਼ਨ 31 ਜਨਵਰੀ 2026 ਨੂੰ ਆਕਲੈਂਡ ਦੇ ਪ੍ਰਮੁੱਖ ਇਲਾਕੇ ਹਾਰਬਰ ਬ੍ਰਿਜ ਉੱਤੇ ਕਰਨਾ ਚਾਹੁੰਦੇ ਨੇ, ਜਿਸ ਦੀ ਹਾਲ ਦੀ ਘੜੀ ਆਕਲੈਂਡ ਕੌਂਸਲ ਵੱਲੋਂ ਆਗਿਆ ਨਹੀਂ ਦਿੱਤੀ ਗਈ। ਬੁਲੇਟਿਨ ਦੇ ਅੰਤ ਵਿੱਚ ਸਵਰਗਵਾਸੀ ਡਾਕਟਰ ਸੁਰਜੀਤ ਪਾਤਰ ਉਹਨਾਂ ਦੇ ਇਸ ਖਿਆਲ ਦੇ ਨਾਲ ਆਗਿਆ ਦਿਓ ਕਿ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ, ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ, ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ, ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ ਹਾਂ। ਪਰਮਿੰਦਰ ਸਿੰਘ ਪਾਪਾ ਟੋਏਟੋਏ ਨੂੰ ਇੱਥੇ ਹੀ ਲੈਣੀ ਪਵੇਗੀ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਨਵਾਂ ਸਾਲ ਮੁਬਾਰਕ, ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।